गुरु रु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है, श्री गुरु रामदास जी महाराज के जीवन प्रसंग। आओ उसका अगला हिस्सा सरवण करने की कोशिश करिए जी। पंजवां है हिंदाल। श्री गुरु अमरदास जी दे वेले एक सिख जंडियाले का रहने वाला गुरु की सेवा विच गोइंदवाल आ रहा होया सी। इस सरल सुभा का शरदावान सेवक सी। गुरु के लंगर विच सेवा करदा सी ते नाम विच रुझा रहिंदा सी। इस दी काल सिरे चढ़ रही सी कि श्री गुरु अमरदास जी सच्चे घरां नूं चले गए, पर हिंदाल गुरु के द्वारे टिकिया रहा। सेवा करदा ते नाम विच लगा लिवतारी हुंदा गया। हिंदाल हुण श्री गुरु रामदास जी नूं श्री गुरु अमरदास जी का स्वरूप समझदा सी। कवि संतोख सिंह जी लिखते हैं, मगन प्रेम के रंगियो रंग, अंतर बिरती सदा सुख संग, काम न क्रोध न लोभ अहंकार, सत्य नाम सो लागी तार, हरख न शोक न बैरी मीतना, तत्पर रहे एक मन जीतना, निष्कामी नित्सहन सुशील, सदा एक रस में ब्रित मील, अंतर्यामी सदगुर दयाल, लखी सिख की दीर्घ काल, एक दिन सलता को गुर गए, मंद मंद पद की गत लय, मजन कर पुर को पुन आए, देख सदन मो गुर पर विषाए, जे तक सिख करत तह सेवा, सने सने सब पिक गुर देवा, गुदत चून तबे इंदाल, लग्यो रहो जुग आथन नाल। जदों श्री गुरु रामदास जी लंगर विच गए तां हिंदाल आटा गुन रहा सी। उस जिठा के श्री गुरु जी आए हन छेती नाल उठिया, दोवें हाथ पिठ दे पिछे कर ले कि आटे नाल लिबड़े हाथां नूं मत्था टेकण लग्या जमीन दी मिट्टी ना लग जाए। इस तरह हाथ पिछे कीते हुए सिर चरना ते धर दिता। उसकी पुगी हुई काल सेवा विच फिर प्रीत, गुरु चरणा नाल इतना प्रेम देख के सतगुरु जी द्रव गए। उस दे सिर नूं हाथां नाल उठाया ते अपने मोढ़े दा परना उस दे सिर ते धर दिता। इस मेहर दे हुंदे ही कपाट खुल गए, आत्म दृष्टि ते शक्ति प्राप्त हो गई। हुक्म होया, जाओ अपने नगर वसो ते सतनाम दा मंत्र सृष्टि नूं जपाओ। बख्शिश पा के हिंदाल जंडियाले टुर गया ते सतगुर दी आग्या पालदा रहा। ये नगर अमृतसर तो जलंधर वाली सड़क ते 10-12 मील ते है। इत्थे इसका डेरा हुण तक है। हिंदाल आप तो सारी उम्र गुरचरणा का भौरा रहा ते सिखी सिदक विच निभिया, पर इसकी गद्दी ते ही एक ने गुरु की असल जन्म साखी नष्ट करके एक बनावटी बनाई। झूठियां साखियां अपने पर्दे कजण लई बना बना के विच पाईयां अते श्री गुरु नानक देव जी तो हिंदाल नूं वड्डा करके लिखिया। इस गद्दी दे होर मगरले जानशीन भी किसे वेले पंथ नाल विरोध करदे रहे ते तुरक हाकमां नूं पंथ विरोध मदद देंदे रहे। हिंदाल दी संपर्दा वालियां नूं हिंदालीए ते निरंजनी आखदे हन। छेवां है भाई गुरदास। श्री गुरु अंगद देव जी की आग्या विच जदों श्री गुरु अमरदास जी ने गोइंदवाल वसाया सी तां श्री गुरु अंगद देव जी ने आग्या दित्ती सी कि अपने परिवार नूं भी गोइंदवाल लै आओ ते उत्थे लिया वसाओ। सो आप दा निज परिवार ते भरा भतीजे अपने पिंड बासरके नूं छड़ के गोइंदवाल आ वसे से। इस परिवार दा इतना को पता चलदा है कि बासरके विच बाबा तेजो नाम दा एक सुहिरद पुरख वसदा सी जो हुण अपना बिरध अवस्था दा समा भजन विच गुजारदा सी। उना दे चार पुत्र सन। वड्डे सपुत्र दा नाम श्री अमरदास सी जो गुरु अमरदास जी होके श्री गुरु जी बने। बाकी तिन्ना विचों एक दा नाम दातार चंद दसी दा है जिस दे पुत्र भाई गुरदास जी सन। भाई गुरदास जी दा जन्म समत पुरातन ग्रंथा तो नहीं मिलता, पर अनुमान लगता है कि 1590 तो 1610 बिक्रमी दे विच विच किसे समत आप दा आगमन होया। उपर असी दस आए हाँ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਪਾ ਕੇ ਸ਼੍ਰੀ ਗੁਰੂ ਅਮਰਦਾਸ ਜੀ ਆਪਣੇ ਸਾਰੇ ਪਰਿਵਾਰ ਨੂੰ ਗੋਇੰਦਵਾਲ ਲੈ ਆਏ ਸੀ। 1600 ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਸੱਚਖੰਡ ਪਿਆਨਾ ਕਰ ਗਏ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਗੱਦੀ 'ਤੇ ਬਿਰਾਜੇ। ਭਾਈ ਗੁਰਦਾਸ ਸਾਹਿਬ ਦੇ ਜੀਵਨ ਦਾ ਪਹਿਲਾ ਹਿੱਸਾ ਗੋਇੰਦਵਾਲ ਵਿੱਚ ਬੀਤਿਆ। ਆਪ ਦੇ ਬਚਪਨ, ਕੁਮਾਰ, ਕਿਸ਼ੋਰ ਅਵਸਥਾ ਦੇ ਹਾਲਾਤ ਨਹੀਂ ਮਿਲਦੇ, ਪਰ ਸਾਰਾ ਪਰਿਵਾਰ ਗੋਇੰਦਵਾਲ ਵਿੱਚ ਜਾਣ ਕਰਕੇ ਆਪ ਦਾ ਇਹ ਜੀਵਨ ਗੁਰੂ ਪ੍ਰਭਾਵ ਅਤੇ ਸਤਸੰਗ ਦੇ ਮੰਡਲ ਵਿੱਚ ਬੀਤਿਆ, ਇਹ ਗੱਲ ਸਪਸ਼ਟ ਹੀ ਹੈ। ਆਪ ਦੀ ਬਾਣੀ ਪੜ੍ਹਨ ਤੋਂ ਕੋਈ ਸ਼ੁਬਹ ਨਹੀਂ ਰਹਿੰਦਾ ਕਿ ਆਪ ਨੂੰ ਸਮੇਂ ਦੀ, ਸ਼ਾਸਤਰਾਂ ਦੀ ਵਾਕਫੀ ਅਤੇ ਫਾਰਸੀ ਦੀ ਜਾਣਕਾਰੀ ਕਾਫੀ ਸੀ। ਸੋ ਇਹ ਖਿਆਲ ਕਰ ਲੈਣਾ ਸੱਚ ਤੋਂ ਦੂਰ ਨਹੀਂ ਹੋਵੇਗਾ ਕਿ ਆਪ ਦੀ ਪਾਲਣਾ, ਪੋਸਣਾ ਅਤੇ ਵਿਦਿਆ ਗੋਇੰਦਵਾਲ ਵਿੱਚ ਹੋਈ, ਜਿੱਥੇ ਕਿ ਪੰਡਿਤ ਅਤੇ ਫਾਰਸੀ ਦਾਨੇ ਵੀ ਸਨ ਅਤੇ ਆਉਂਦੇ ਜਾਂਦੇ ਵੀ ਸਨ। ਇਹ ਸਾਮਾਨ ਨਵੀਂ ਨਗਰੀ ਵਿੱਚ ਸੁੱਤੇ ਸਿੱਧ ਹੋ ਜਾਣੇ ਸਨ ਅਤੇ ਵਿਸ਼ੇਸ਼ ਕਰਕੇ ਗੁਰਨਿਵਾਸ ਅਸਥਾਨ ਹੋਣ ਕਰਕੇ ਹਰ ਮਤ ਦੇ ਵਿਦਵਾਨ ਅਤੇ ਹਰ ਵਿਦਿਆ ਦੇ ਜਾਣਕਾਰ ਸਾਧੂ ਸੰਤ ਗੁਰੂ ਦਰਸ਼ਨਾਂ ਨੂੰ ਆਉਂਦੇ ਸਨ। ਗੋਇੰਦਵਾਲ ਸ਼ਾਹਰਾਹ ਦਾ ਪੱਤਣ ਸੀ। ਉਸ ਸਮੇਂ ਸ਼ਾਹੀ ਸੜਕ ਗੋਇੰਦਵਾਲ ਹੋ ਕੇ ਹੋਣ ਵਾਲੇ ਨੁਰੰਗਾਬਾਦ ਅਤੇ ਤਰਨ ਤਾਰਨ ਦੇ ਉੱਪਰੋਂ ਝੁਬਾਲ ਥਾਣੀ ਲਾਹੌਰ ਨੂੰ ਜਾਂਦੀ ਸੀ। ਐਂ ਗੋਇੰਦਵਾਲ ਤੋਂ ਆਮ ਲੋਕ ਲੰਘਦੇ ਸਨ ਅਤੇ ਵਿੱਚ ਵਿੱਚ ਗੁਣੀ ਜਨ ਵੀ ਲੰਘਦੇ ਅਤੇ ਟਿਕਦੇ ਸਨ। ਸੋ ਇੱਥੇ ਇਹ ਹੋਣ ਹਾਰ ਬਿਰਵਾ ਫੁੱਟਦੀ ਮੱਸੂ ਭੇਦੀ ਉਮਰੇ ਗੁਰਮੁਖੀ, ਹਿੰਦੀ, ਸੰਸਕ੍ਰਿਤ ਅਤੇ ਫਾਰਸੀ ਆਦਿ ਵਿਦਿਆ ਨਾਲ ਹਰਿਆਵਲਾ ਹੋ ਗਿਆ ਅਤੇ ਸ਼ਾਸਤਰਾਂ, ਉਪਨਿਖਤਾਂ, ਪੁਰਾਣਾਂ ਦੀ ਚੋਖੀ ਵਾਕਫੀਅਤ ਨਾਲ ਪ੍ਰਫੁੱਲਤ ਹੋ ਗਿਆ। ਨਾਲ ਹੀ ਘਰ ਦੇ ਸੱਚੇ ਸਤਸੰਗ ਕਰਕੇ ਰੂਹਾਨੀ ਫਲਾਂ ਨਾਲ ਸਫਲ ਹੋ ਗਿਆ। ਇੱਕ ਪਾਸੇ ਸੀ ਵਿਦਿਆ ਨੂੰ ਦਿਮਾਗ ਦੀ ਖੇਂਚ ਨਾਲ ਜੀਵਰੀ ਜਾਣ ਦਾ ਸ਼ੌਕ, ਦੂਜੇ ਪਾਸੇ ਸੀ ਗੁਰ ਰਹੱਸੇ ਵਿੱਚ ਨਿਮਗਨਤਾ ਅਤੇ ਗੁਰਮਤਿ ਦੀ ਰਵਰੀਤੀ ਨਾਲ ਗਿਆਨ ਪ੍ਰਾਪਤੀ। ਐਂ ਆਪ ਦਾ ਇਲਮੀ ਅਤੇ ਅਮਲੀ ਜੀਵਨ ਦਰੁਸਤ ਲੀਹਾਂ 'ਤੇ ਟੁਰਦਾ ਰਿਹਾ। ਚਾਹੋ ਇਸ ਸਮੇਂ ਦੇ ਹਾਲਾਤ ਭਾਈ ਗੁਰਦਾਸ ਜੀ ਦੇ ਨਹੀਂ ਮਿਲਦੇ, ਪਰ ਇੱਕ ਰਿਵਾਇਤ ਇਹ ਹੈ ਕਿ ਆਪ ਸ਼੍ਰੀ ਗੁਰੂ ਅਮਰਦਾਸ ਜੀ ਦੇ ਫੈਜ਼ ਨਾਲ ਕਿਰਤ ਕਿਰਤ ਹੋ ਗਏ ਸੀ ਅਤੇ ਚੰਬੇ, ਜੰਮੂ ਆਦਿ ਪਹਾੜਾਂ ਵਿੱਚ ਪ੍ਰਚਾਰ ਲਈ ਵੀ ਘੱਲੇ ਗਏ ਸੀ, ਜਿਵੇਂ ਕਿ ਸ਼੍ਰੀ ਗੁਰੂ ਅਮਰਦਾਸ ਜੀ ਦੇ ਦੂਸਰੇ ਭਤੀਜੇ ਸਾਵਣ ਮੱਲ ਜੀ ਹਰੀਪੁਰ ਦੇ ਰਾਜੇ ਪਾਸ ਘੱਲੇ ਗਏ ਸੀ। ਉਹਨਾਂ ਪਹਾੜੀ ਇਲਾਕਿਆਂ ਵਿੱਚ ਫਿਰਦੇ ਭਾਈ ਗੁਰਦਾਸ ਜੀ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਦੇ ਸੱਚਖੰਡ ਪਿਆਨੇ ਦੀ ਖਬਰ ਪਹੁੰਚੀ। ਆਪਣੇ ਸਤਿਗੁਰੂ ਦੇ ਸੰਬੰਧ ਵਿੱਚ ਲੱਗਦੇ ਤਾਏ ਜੀ ਦੇ ਪਿਆਨੇ ਸੁਣ ਕੇ ਆਪ ਜੀ ਨੇ ਤਿਆਰੇ ਕੀਤੇ। ਗੁਰੂ ਰਾਮਦਾਸ ਜੀ ਦੀ ਚਰਨ ਸ਼ਰਨ ਆ ਹਾਜ਼ਰ ਹੋਏ, ਸ਼੍ਰੀ ਗੁਰੂ ਜੀ ਦੇ ਦਰਸ਼ਨ ਕੀਤੇ, ਕਿਰਤ ਕਿਰਤ ਹੋ ਗਏ। ਆਪ ਜੀ ਨੂੰ ਸਮਰਥਕ ਗੁਰੂ ਅਮਰਦਾਸ ਜੀ ਦਾ ਰੂਪ ਦੇਖ ਕੇ ਸ਼ਰਧਾ ਵਿੱਚ ਭਰ ਗਏ ਅਤੇ ਬੇਬਲ ਹੋ ਕੇ ਚਰਨੀ ਪੈ ਗਏ। ਸ਼੍ਰੀ ਗੁਰੂ ਜੀ ਨੇ ਪੁੱਗੀ ਹੋਈ ਨਰਦ ਵੇਖ ਕੇ ਹੋਰ ਮਿਹਰ ਕੀਤੀ ਅਤੇ ਗੁਰਮੁਖ ਬਣਾ ਦਿੱਤਾ। ਭਾਈ ਜੀ ਕੁਛ ਦਿਨ ਚਰਨ ਸ਼ਰਨ ਰਹੇ, ਫਿਰ ਸਤਿਗੁਰ ਨੇ ਆਗਿਆ ਕੀਤੀ ਕਿ ਆਗਰੇ ਜਾਓ ਅਤੇ ਪੂਰਬ ਦੀ ਸਿੱਖੀ ਦੀ ਸੰਭਾਲ ਕਰੋ। ਸੋ ਆਪ ਜੀ ਆਗਰੇ ਵੱਲ ਨੂੰ ਪਧਾਰ ਗਏ। ਸੱਤਵਾਂ ਹੈ ਰਾਮਦਾਸਪੁਰਾ। ਸ਼੍ਰੀ ਗੁਰੂ ਅਮਰਦਾਸ ਜੀ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਆਪਣੀ ਆਤਮ ਸਰੂਪਤਾ ਵਿੱਚ ਟਿਕ ਗਏ ਸਨ। ਸੰਮਤ 1631 ਬਿਕਰਮੀ ਭਾਦੋ ਸੁਦੀ 14 ਅਥਵਾ ਅਸੂ ਪਰਵਿਸ਼ਟੇ 2 ਨੂੰ ਸ਼੍ਰੀ ਗੁਰੂ ਰਾਮਦਾਸ ਜੀ ਤਤ ਤੋਂ ਟਿਕ ਰਹੇ ਗੋਇੰਦਵਾਲ ਹੀ। ਇੱਥੇ ਹੀ ਸੰਗਤਾਂ ਦੇ ਤਾਰਨ ਦਾ ਕਾਰਜ ਪਿਛਲੇ ਸਤਿਗੁਰਾਂ ਵਾਂਗੂ ਹੀ ਨਿਭਾਉਂਦੇ ਰਹੇ। ਹੁਣ ਆਪ ਨੇ ਤਿਆਰੀ ਕੀਤੀ ਜਾਣ ਦੀ ਉੱਥੇ ਜਿੱਥੇ ਲਈ ਕੇ ਆਗਿਆ ਕਰ ਗਏ ਸਨ ਸ਼੍ਰੀ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਦੇ ਪ੍ਰਸੰਗ ਵਿੱਚ ਜ਼ਿਕਰ ਆ ਚੁੱਕਾ ਹੈ ਕਿ ਅਕਬਰ ਤਦੋਂ ਗੋਇੰਦਵਾਲ ਆਇਆ ਸੀ ਅਤੇ ਕੁਛ ਪਿੰਡ ਉਸਨੇ ਅਰਪਣ ਕੀਤੇ ਸੀ ਜੋ ਆਪ ਨੇ ਲੈਣੇ ਨਹੀਂ ਸਨ ਮੰਨੇ, ਪਰ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੇ ਸਨ। ਯਥਾ ਸ਼੍ਰੀ ਸਤਿਗੁਰ ਬਿਰਧ ਅਮਰ ਜੀ ਆਏ ਤਿੰਨੋਂ ਕੇ ਪਾਸ ਗ੍ਰਾਮ ਕਿਤਕ ਅਰਪਣ ਕਰੇ ਅਕਬਰ ਬਿਨੈ ਪ੍ਰਕਾਸ਼, ਸੋ ਸਗਰੇ ਹੀ ਗ੍ਰਾਮ ਗਨ ਗੁਰਤਾ ਗਾਦੀ ਸਾਥ, ਰਾਮਦਾਸ ਗੁਰਕੋ ਦਏ ਕੁਲ ਭਲਿਅਨ ਕੇ ਨਾਥ। ਸੂਰਜ ਪ੍ਰਕਾਸ਼। ਇਹ ਪਿੰਡ ਸ੍ਰੀ ਗੁਰੂ ਘਰ ਵਿੱਚ ਸੰਮਤ 1616 ਜਾਂ 1617 ਦੇ ਲਗਭਗ ਅਰਪੇ ਗਏ ਖਿਆਲੇ ਜਾਂਦੇ ਹਨ। ਪਤਾ ਚੱਲਦਾ ਹੈ ਕਿ 1621 ਬਿਕਰਮੀ ਵਿੱਚ ਗੁਰੂ ਅਮਰਦਾਸ ਜੀ ਦੀ ਆਗਿਆ ਪਾ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਸੁਲਤਾਨ ਵਿੰਡ ਦੇ ਪੱਛੋਂ ਰੁੱਖ ਇੱਕ ਤਾਲ ਖੁਦਵਾਇਆ ਸੀ। ਤਦੋਂ 1621 ਵਿੱਚ ਇਹ ਅਦਵਾਟੇ ਪਿਆ ਰਿਹਾ ਅਤੇ ਹੋਰ ਵਸੋਂ ਵੀ ਕੋਈ ਨਾ ਠੱਟੀ ਗਈ। ਇਸ ਦਾ ਨਾਮ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਤੋਖ ਸਰ ਰੱਖਿਆ ਸੀ, ਸੋ ਹੁਣ ਤੱਕ ਮੌਜੂਦ ਹੈ। 1645 ਬਿਕਰਮੀ ਦੇ ਲਗਭਗ ਗੁਰੂ ਅਰਜਨ ਦੇਵ ਜੀ ਨੇ ਸੰਤੋਖ ਸਰ ਪੂਰਾ ਕੀਤਾ ਸੀ। ਤਵਾਰੀ ਖਾਲਸਾ ਦੇ ਲੇਖਕ ਸ੍ਰੀਮਾਨ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ 1627 ਬਿਕਰਮੀ ਹਾੜਵਦੀ 5 ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਦੇਣ ਪਰ ਸੰਤੋਖ ਸਰ ਵਾਲੇ ਤਾਲ ਤੋਂ ਦੂਰ ਜਏ ਇੱਕ ਪਿੰਡ ਬੱਧਾ ਜਿਸ ਦਾ ਨਾਮ ਗੁਰੂ ਕਾ ਚੱਕ ਰੱਖਿਆ, ਪਰ ਫਿਰ ਇਹ ਨਾਮ ਰਾਮਦਾਸਪੁਰ ਹੋ ਗਿਆ। ਗਾਲਬਨ ਇਹ ਨਾਮ ਗੁਰੂ ਅਮਰਦਾਸ ਜੀ ਨੇ ਬਖਸ਼ਿਆ, ਪਰ ਇਸ ਪਿੰਡ ਦੀ ਨੀਂਹ ਸ਼ੁਰੂ 1631 ਵਿੱਚ ਬੱਧੀ ਗਈ ਵੀ ਅਨੁਮਾਨੀ ਜਾਂਦੀ ਹੈ। ਪਰ ਇਹ ਸਾਰੇ ਮੰਨਦੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਹੀਨ ਹਯਾਤ ਉਹਨਾਂ ਦੇ ਹੁਕਮ ਵਿੱਚ ਇਹ ਗਿਰਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਬਣਿਆ ਸੀ। ਇੱਥੇ ਇੱਕ ਪਹਿਲੋਂ ਮਕਾਨ ਬਣਵਾਇਆ ਜੋ ਪਿੱਛੋਂ ਪੱਕਾ ਅਤੇ ਵੱਡਾ ਕੀਤਾ, ਜਿਸ ਦਾ ਨਾਮ ਹੁਣ ਤੱਕ ਗੁਰੂ ਕੇ ਮਹਿਲ ਹੈ, ਜਿਸ ਨੂੰ ਗੁਰੂ ਅਮਰਦਾਸ ਜੀ ਨੇ ਚਰਨ ਪਾ ਕੇ ਆਪਣੀ ਪਾਵਨਤਾ ਨਾਲ ਪਵਿੱਤਰ ਕਰ ਦਿੱਤਾ ਸੀ। ਇਸ ਦੇ ਉਰੇ ਨਾਲ ਵਾਰੀ ਬਾਜ਼ਾਰ ਪਿਆ, ਤਦੋਂ ਤੋਂ ਹੁਣ ਤੱਕ ਇਸ ਦਾ ਨਾਂ ਗੁਰੂ ਕਾ ਬਾਜ਼ਾਰ ਹੈ। ਇੱਥੇ ਵਸੋ ਤਦੋਂ ਤੋਂ ਹੋ ਗਈ ਸੀ। ਭਾਈ ਸਾਲੋ ਆਦਿ ਗੁਰਸਿੱਖਾਂ ਨੇ ਬੜੀ ਸੇਵਾ ਕੀਤੀ ਸੀ। ਗੁਰੂ ਕਾ ਬੱਧਾ ਚੱਕ ਹੋਣ ਕਰਕੇ ਦੂਰੋਂ ਨੇੜਿਓਂ ਸਿੱਖ ਆ ਵਸੇ, ਅਤੇ ਸੁਲਤਾਨ ਵਿੰਡ, ਤੁੰਗ ਗੁਮਟਾਲਾ, ਗਿਲਵਾਲੀ, ਚਾਟੀ ਵਿੰਡ, ਭਰਾੜੀ ਆਦਿ ਪਿੰਡਾਂ ਦੇ ਗੱਬੇ ਹੋਣ ਕਰਕੇ ਇੱਥੋਂ ਆ ਕੇ ਹੱਟੀਆਂ ਪਾਉਣ ਵਾਲਿਆਂ ਦਾ ਵਪਾਰ ਟੁਰ ਪਿਆ ਸੀ ਅਤੇ ਗੁਰੂ ਕਾ ਬਾਜ਼ਾਰ ਵਸ ਪਿਆ ਸੀ। ਇਹ ਕੁਛ ਬਣਵਾ ਕੇ ਆਪ ਗੋਇੰਦਵਾਲ ਗਏ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਦੱਸਿਆ ਕਿ ਆਹ ਕੁਛ ਬਣ ਗਿਆ ਹੈ। ਕਵੀ ਜੀ ਲਿਖਦੇ ਹਨ, ਤਬ ਸ੍ਰੀ ਰਾਮਦਾਸ ਚੱਲ ਗਏ, ਚਰਨ ਕਮਲ ਗੁਰਬੰਧਤ ਭਏ, ਸਗਰੀ ਕਾਰ ਕਰੀ ਸੋ ਬਤਾਈ, ਸਦਨ ਗ੍ਰਾਮ ਸਿਰਜੇ ਸਮਦਾਈ, ਤਾਲ ਕਛੁਕ ਖਨਵਾਵਨ ਕੀਨਾ, ਜਥਾ ਹੁਕਮ ਰਾਵਰ ਨੇ ਦੀਨਾ। ਸੂਰਜ ਪ੍ਰਕਾਸ਼। ਕਦੇ ਕਦੇ ਗੁਰੂ ਅਮਰਦਾਸ ਜੀ ਆਪ ਨੂੰ ਰਾਮਦਾਸਪੁਰੇ ਜਾ ਕੇ ਫੇਰਾ ਮਾਰ ਆਉਣ ਦਾ ਹੁਕਮ ਦਿਆ ਕਰਦੇ ਸਨ, ਤਦ ਆਪ ਇੱਥੇ ਫੇਰਾ ਪਾ ਜਾਂਦੇ ਹੁੰਦੇ ਸਨ। ਯਥਾ ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ 7 ਕਤਕ ਸੰਮਤ 1630 ਬਿਕਰਮੀ ਨੂੰ ਗੁਰੂ ਰਾਮਦਾਸ ਜੀ ਨੇ ਗੁਰੂ ਕੇ ਚੱਕ ਆ ਕੇ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਅੰਮ੍ਰਿਤ ਸਰੋਵਰ ਦਾ ਤਾਲ ਪੁਟਾਉਣਾ ਸ਼ੁਰੂ ਕੀਤਾ ਸੀ, ਪਰ ਫਿਰ ਗੋਇੰਦਵਾਲ ਚਲੇ ਗਏ ਸਨ। ਉੱਥੇ ਇਹ ਵੀ ਲਿਖਿਆ ਹੈ ਕਿ ਤਾਲ ਨੂੰ ਪੱਕਾ ਕਰਨ ਦਾ ਕੰਮ ਗੁਰੂ ਰਾਮਦਾਸ ਜੀ ਨੇ 1635 ਵਿੱਚ ਆਰੰਭਿਆ ਸੀ। ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਰਾਮਦਾਸਪੁਰੇ ਜਾ ਰਹਿਣ ਅਤੇ ਅੰਮ੍ਰਿਤ ਸਰੋਵਰ ਅਤੇ ਹਰਿਮੰਦਰ ਬਣਾਉਣ ਦੀ ਆਗਿਆ ਦੇ ਗਏ ਸਨ। ਉਸ ਮੁਜਬ ਹੁਣ ਗੁਰੂ ਰਾਮਦਾਸ ਜੀ ਦੀ ਇੱਛਾ ਇੱਥੇ ਆਵਸਣੇ ਦੀ ਹੋ ਗਈ। ਹੁਣ ਤੱਕ ਇੱਥੇ ਹੀ ਗੋਇੰਦਵਾਲ ਵਿੱਚ ਗੁਰੂ ਗਾਦੀ ਸੰਭਾਲੀ ਅਤੇ ਪ੍ਰਚਾਰ ਕੀਤਾ। ਪਿੱਛੇ ਕਹੇ ਪ੍ਰਸੰਗ ਇੱਥੇ ਹੀ ਵਰਤੇ। ਦੇਸ਼ ਦੇਸ਼ ਵਿੱਚ ਬੜੀ ਪ੍ਰਸਿੱਧੀ ਹੋ ਗਈ ਅਤੇ ਸਭ ਪਾਸਿਓਂ ਸੰਗਤਾਂ ਉਮੜ ਆਈਆਂ। ਗੁਰਸਿੱਖੀ ਪੰਜਾਬ ਵਿੱਚ ਹੀ ਨਹੀਂ, ਪੂਰਬ ਮੱਧੇਸ਼, ਸਿੰਧ ਅਤੇ ਦੱਖਣ ਤੱਕ ਉੱਪਰ ਬੁਖਾਰੇ ਤੱਕ ਫੈਲ ਗਈ ਸੀ, ਜਿੱਥੇ ਵਸਦੇ ਸਿੰਧੀ ਪੰਜਾਬੀ ਵਪਾਰੀ ਸਿੱਖੀ ਵਿੱਚ ਆ ਰਹੇ ਸਨ। ਹੋਰ ਵੀ ਪ੍ਰਚਾਰ ਬਹੁਤ ਵੱਧ ਰਿਹਾ ਸੀ। ਸ੍ਰੀ ਗੁਰੂ ਜੀ ਹੁਣ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਉਹਨਾਂ ਦੇ ਹੁਕਮ ਵਿੱਚ ਵਸਾਏ ਨਗਰ ਰਾਮਦਾਸਪੁਰੇ ਵਿੱਚ ਜਾ ਵਸਣ ਦਾ ਸੰਕਲਪ ਕਰਕੇ ਗੋਇੰਦਵਾਲ ਦੇ ਸਾਰੇ ਸਹੁਰੇ ਪਰਿਵਾਰ ਤੋਂ ਵਿਦਾ ਹੋ ਕੇ ਆਪਣੇ ਚੱਕ ਆ ਗਏ। ਜੈਸਾ ਲਿਖਿਆ ਹੈ ਕਿ ਗੁਰੂ ਜੀ ਨੇ ਮੋਹਨ ਜੀ, ਮੋਹਰੀ ਜੀ ਸਾਰੇ ਪਰਿਵਾਰ ਨੂੰ ਆਖਿਆ, ਹਮਕੋ ਗੁਰ ਕੀ ਆਗਿਆ ਇਹ, ਸੁਧਾ ਸਰੋਵਰ ਕੋ ਬਨਵਾਵਨ, ਤੁਮ ਵੀ ਆਯੁਸ ਕਰੋ ਅਲਾਵਨ। ਇਸ ਪ੍ਰਕਾਰ ਸਭ ਦੀ ਪ੍ਰਸੰਨਤਾ ਲੈ ਕੇ ਸ੍ਰੀ ਗੁਰੂ ਜੀ ਦੀ ਆਗਿਆ ਅਨੁਸਾਰ ਖੁਸ਼ੀ ਖੁਸ਼ੀ ਆਪਣੇ ਚਾਕਾ ਵਸੇ, ਜਿਸ ਥਾਂ ਨੂੰ ਗੁਰੂ ਕੇ ਮਹਿਲ ਆਖਦੇ ਹਨ। 2-4 ਦਿਨ ਆਰਾਮ ਕਰਕੇ ਜਦੋਂ ਆਪਣੀ ਨਿਤ ਕਿਰਿਆ ਆਪਣੀ ਰੀਤੀ ਮੁਜਬ ਤੁਰ ਪਈ ਤਾਂ ਗੁਰੂ ਅਮਰਦਾਸ ਜੀ ਦੇ ਸਮੇਂ ਹੀ ਸਰੋਵਰ ਪੁੱਟਣ ਦੀ ਸੇਵਾ ਜੋ ਆਪ ਆਰੰਭ ਗਏ ਸਨ ਫਿਰ ਸ਼ੁਰੂ ਕਰਵਾਈ। ਸਰੋਵਰ ਦੀ ਸੇਵਾ ਕਰਵਾਉਂਦਿਆਂ ਇੱਕ ਦਿਨ ਗੁਰੂ ਜੀ ਦੇ ਲਾਹੌਰ ਦੇ ਕੁਛ ਸੰਬੰਧੀ ਮਿਲਣ ਆਏ ਅਤੇ ਬੇਨਤੀ ਕੀਤੀ ਕਿ ਕੁਛ ਚਿਰ ਲਈ ਲਾਹੌਰ ਆਪਣੇ ਘਰ ਭਾਗ ਲਾਓ ਅਤੇ ਉੱਥੇ ਸਿੱਖੀ ਦਾ ਪ੍ਰਚਾਰ ਕਰੋ। ਜੋ ਪਰਿਵਾਰ ਅਤੇ ਸ਼ਹਿਰ ਦੇ ਲੋਕ ਵੀ ਸਤਨਾਮ ਦੇ ਗਫੇ ਲੈ ਕੇ ਭਾਵ ਸਾਗਰ ਨੂੰ ਤਰਨ। ਸੋ ਬਿਨੈ ਮੰਨ ਕੇ ਗੁਰੂ ਜੀ ਚਲੇ ਗਏ ਅਤੇ ਕੁਛ ਮਹੀਨੇ ਉੱਥੇ ਟਿੱਕੇ। ਸਤਨਾਮ ਦਾ ਛਤਰ ਝੁਲਾਇਆ ਅਤੇ ਸੈਂਕੜੇ ਜੀਵ ਪਾਪ ਜੀਵਨਾਂ ਤੋਂ ਬਚਾਏ। ਆਪ ਨੇ ਆਪਣੇ ਘਰ ਨੂੰ ਤਦੋਂ ਹੀ ਢੁਆ ਕੇ ਧਰਮਸ਼ਾਲਾ ਬਣਾ ਦਿੱਤਾ, ਨਾਲ ਇਹ ਖੂਹ ਲਵਾ ਦਿੱਤਾ ਜੋ ਹੁਣ ਤੱਕ ਹੈ। ਫਿਰ ਆਪ ਰਾਮਦਾਸਪੁਰੇ ਆ ਗਏ। ਅੰਮ੍ਰਿਤ ਸਰੋਵਰ ਦੀ ਸੇਵਾ ਆਰੰਭ ਸਮੇਂ ਦਾ ਇੱਕ ਕਰਿਸ਼ਮਾ। ਸ੍ਰੀ ਗੁਰੂ ਰਾਮਦਾਸ ਜੀ ਜਦਕਾਰ ਸੇਵਾ ਕਰਵਾ ਰਹੇ ਸਨ ਤਾਂ ਇੱਕ ਕਰਿਸ਼ਮਾ ਵਰਤਿਆ। ਕਈ ਸੱਜਣਾਂ ਦਾ ਖਿਆਲ ਹੈ ਕਿ ਇਹ ਵਾਰਤਾ ਪੰਚਮ ਪਾਤਸ਼ਾਹ ਦੇ ਸਮੇਂ ਹੋਈ। ਕਵੀ ਸੰਤੋਖ ਸਿੰਘ ਜੀ ਵੀ ਇਹੀ ਗੱਲ ਲਿਖਦੇ ਹਨ, ਪਰ ਪੰਜਵੇਂ ਪਾਤਸ਼ਾਹ ਦੇ ਪ੍ਰਸੰਗ ਵਿੱਚ ਇਹ ਵਾਰਤਾ ਜੋ ਅੱਗੇ ਲਿਖਦੇ ਹਾਂ ਵਰਣਨ ਕਰਕੇ ਕਵੀ ਜੀ ਆਪ ਹੀ ਲਿਖਦੇ ਹਨ ਕਿ ਕਈ ਸਿੱਖ ਇਸ ਵਾਰਤਾ ਨੂੰ ਗੁਰੂ ਰਾਮਦਾਸ ਜੀ ਦੇ ਸਮੇਂ ਵਿੱਚ ਵਰਤੀ ਲਿਖਦੇ ਹਨ। ਹਰ ਹਾਲ ਇਹ ਵਾਰਤਾ ਤਾਲ ਖੁੜਨ ਤੋਂ ਪਹਿਲਾਂ ਜਾਂ ਸ਼ੁਰੂ ਵਿੱਚ ਹੋਈ। ਭਾਈ ਗੁਰਦਾਸ ਜੀ ਲਿਖਦੇ ਹਨ, ਪੂਰਨ ਤਾਲ ਖਟਾਇਆ ਗੁਰੂ ਰਾਮਦਾਸ ਜੀ ਨੇ ਸੀ। ਸੋ ਵਾਰਤਾ ਗੁਰੂ ਰਾਮਦਾਸ ਜੀ ਦੇ ਸਮੇਂ ਹੋਈ ਠੀਕ ਜਾਪਦੀ ਹੈ। ਭਾਈ ਗੁਰਦਾਸ ਜੀ ਦਾ ਵਾਕ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਵਾਰਤਾ ਇਸ ਪ੍ਰਕਾਰ ਹੈ। ਅੱਠਵਾਂ ਹੈ ਪਤੀਵ੍ਰਤਾ। ਮਾਂਝੇ ਵਿੱਚ ਇੱਕ ਨਗਰ ਹੈ ਪੱਟੀ। ਅਸਲ ਵਿੱਚ ਕਦੇ ਇਸਦਾ ਨਾਂ ਪਿਆ ਸੀ ਚੀਨਾਪਤੀ। ਇੱਥੇ ਕਿਸੇ ਹਿੰਦ ਐਸ਼ਵਰਜ ਦੇ ਸਮੇਂ ਚੀਨ ਦਾ ਸ਼ਹਿਜ਼ਾਦਾ ਆਇਆ ਅਤੇ ਰੱਖਿਆ ਗਿਆ ਸੀ। ਤਦੋਂ ਨਾਮ ਪਿਆ ਸੀ ਚੀਨਾਪਤੀ। ਸਮੇਂ ਬਦਲ ਜਾਣ 'ਤੇ ਨਾਮ ਪਤੀ ਦਾ ਪੱਟੀ ਰਹਿ ਗਿਆ ਅਤੇ ਚੀਨਾ ਉੱਡ ਗਿਆ। ਇਹ ਨਗਰ ਪਿੱਛੋਂ ਪਰਗਨੇ ਦਾ ਇੱਕ ਵੱਡਾ ਨਗਰ ਬਣ ਗਿਆ। ਇੱਥੋਂ ਦਾ ਇੱਕ ਕਾਰਦਾਰ ਸੀ ਜੋ ਸਾਰਾ ਮਾਮਲਾ ਉਗਰਾਉਂਦਾ ਅਤੇ ਮੁਗਲ ਰਾਜ ਦਾ ਇੱਕ ਅਹੁਦੇਦਾਰ ਰਾਜਿਆਂ ਤੁਲ ਵਸੀਕਾਰ ਰੱਖਦਾ ਸੀ। ਇਹ ਪੱਕਾ ਦੁਨੀਆਦਾਰ ਹੈਂਕੜ ਵਾਲਾ ਅਤੇ ਕੁਛ ਨਾਸਤਕ ਮਤੇ ਦਾ ਆਦਮੀ ਸੀ। ਇਸ ਦੇ ਪੰਜ ਧੀਆਂ ਸਨ। ਛੋਟੀ ਕਦੇ ਸਤਸੰਗ ਵਿੱਚ ਜਾ ਨਿਕਲੀ ਤਾਂ ਇਸਨੇ ਸਤਸੰਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਲੋਕ ਸੁਣਿਆ। ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾ ਅੰਡ ਜੇਰਜ ਉਤਪੁਜਾਂ ਖਾਣੀ ਸੇ ਤਜਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਨਾਨਕ ਜਨ ਤੋਂ ਪਾਏ ਕਹਿ ਸੰਭਾਲੇ ਸਭਨਾ ਹਾਂ ਜਿਨ ਕਰਤੈ ਕਰਣਾ ਕੀਆ ਚਿੰਤਾ ਪੇ ਕਰਣੀ ਤਾਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਆਰੀ ਸਵਸਥ ਤਿਸ ਤਿਸ ਦੀ ਬਾਣ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਇਸ ਸਲੋਕ ਦੀ ਵਿਆਖਿਆ ਅਤੇ ਇਸ ਸੰਬੰਧੀ ਕਥਾ ਸੁਣ ਕੇ ਬੀਬੀ ਕਰਤਾਰ ਦੀ ਕੁਦਰਤ ਨਾਲ ਇੱਕਦਮ ਨਿਸ਼ਚੇ ਦੇ ਘਰ ਵਿੱਚ ਪਹੁੰਚ ਕੇ ਮਨ ਹੀ ਮਨ ਵਿੱਚ ਈਸ਼ਵਰ ਪਰਾਇਣ ਹੋ ਗਈ। ਕਿਸੇ ਦਿਨ ਸਾਰੀਆਂ ਭੈਣਾਂ ਬੈਠੀਆਂ ਗੱਲਾਂ ਕਰਦੀਆਂ ਸਨ ਤਾਂ ਪਿਤਾ ਦੀ ਮਹਿਮਾ ਕਰਨ ਲੱਗੀਆਂ ਕਿ ਉਹ ਬੜਾ ਪੈਸੇ ਵਾਲਾ ਅਤੇ ਉਧਾਰ ਹੈ। ਸਾਡੀ ਕੈਸੀ ਰਾਜਸੀ ਪਾਲਣਾ ਕੀਤੀ ਅਤੇ ਸਾਨੂੰ ਉੱਚੇ ਘਰ ਹੀ ਦਾਤਾਂ ਬਰਾਤਾਂ ਨਾਲ ਟੋਰਿਆ ਹੈ। ਬਾਪੂ ਦੀਆਂ ਨਿੱਤ ਦੀਆਂ ਦਾਤਾਂ ਕਰਕੇ ਅਸੀਂ ਸਹੁਰੇ ਸੁਖੀ ਹਾਂ। ਛੋਟੀ ਚੁੱਪ ਬੈਠੀ ਸੀ। ਇਹ ਅਜੇ ਵਿਆਹੀ ਨਹੀਂ ਸੀ। ਇਸ ਨੂੰ ਪੁੱਛਣ ਲੱਗੀਆਂ, ਤੂੰ ਵੀ ਕੁਛ ਬੋਲ। ਉਸਨੇ ਕਿਹਾ, ਤੁਸੀਂ ਸੱਚ ਕਿਹਾ ਹੈ, ਪਿਤਾ ਜੀ ਬੜੇ ਦਾਤਾਂ ਹਨ, ਪਰ ਪਿਤਾ ਜੀ ਦਾ ਦਾਤਾ ਪ੍ਰਭੂ ਹੈ। ਸਭ ਨੂੰ ਉਹ ਦੇ ਅਤੇ ਪਾਲ ਰਿਹਾ ਹੈ। ਜੇ ਉਹ ਨਾ ਦੇਵੇ ਤਾਂ ਪਿਤਾ ਜੀ ਕੁਛ ਨਹੀਂ ਦੇ ਸਕਦੇ। ਸੋ ਅਸਲ ਦਾਤਾ ਉਹੀ ਹੈ। ਭੈਣਾਂ ਨੂੰ ਗੁੱਸਾ ਲੱਗਾ ਅਤੇ ਉਹਨਾਂ ਨੇ ਪਿਤਾ ਨੂੰ ਵੱਧ ਘੱਟ ਗੱਲਾਂ ਦੱਸ ਕੇ ਪੁਤਲਾ ਦਿੱਤਾ। ਪਿਤਾ ਨੇ ਬੁਲਾ ਕੇ ਪੁੱਛਿਆ ਤਾਂ ਕਾਕੀ ਨੇ ਉਹ ਗੱਲ ਕਹਿ ਸੁਣਾਈ ਕਿ ਸਭ ਦਾ ਦਾਤਾ ਭਗਵਾਨ ਹੈ, ਉਹੀ ਮਾਲਕ ਪਾਲਕ ਹੈ। ਪਿਤਾ ਜੀ ਉਹ ਆਪ ਦਾ ਦਾਤਾ ਉਹੀ ਹੈ। ਪਿਤਾ ਨੇ ਕਿਹਾ, ਜੇ ਮੈਂ ਤੈਨੂੰ ਕੰਗਾਲ ਨਾਲ ਵਿਆਹ ਦਿਆਂ ਅਤੇ ਕੁਛ ਨਾ ਦਿਆਂ ਤਾਂ ਦੇਖਾਂ ਰਾਮ ਤੇਰੇ ਵਾਸਤੇ ਦਾਜ ਦਾਉਣ ਲੈ ਆਵੇਗਾ। ਕਾਕੀ ਨੇ ਮੂੰਹ ਨੀਵਾਂ ਪਾ ਲਿਆ ਅਤੇ ਉਹ ਪਦ ਆਖੇ ਕਿ ਸਭ ਦਾਤਿਆਂ ਦਾ ਦਾਤਾ ਉਹੀ ਹੈ। ਬਾਕੀ ਭੈਣਾਂ ਨੇ ਕਿਹਾ ਕਿ ਪਿਤਾ ਜੀ ਸਾਡੇ ਦਾਤਾ ਤੁਸੀਂ ਹੋ, ਪਰ ਤੱਕ ਦੇ ਰਹੇ ਹੋ ਦਾਤਾਂ ਹਰ ਪ੍ਰਕਾਰ ਦੀਆਂ। ਗਲ ਕੀ ਗੁੱਸੇ ਭਰੇ ਹੈਂਕੜੀ। ਪਿਤਾ ਨੇ ਆਪਣੇ ਬਰਾਦਰੀ ਦੇ ਕੰਗਾਲ ਆਦਮੀ ਨੂੰ ਲੱਭ ਕੇ ਉਸ ਨਾਲ ਜੋ ਸਰੀਰਕ ਕਰਕੇ ਵੀ ਰੋਗੀ ਸੀ ਧੀ ਨੂੰ ਵਿਆਹ ਦਿੱਤਾ ਅਤੇ ਦਾਜ ਦਾਉਣ ਕੁਛ ਨਾ ਦਿੱਤਾ। ਦ੍ਰਿੜ ਧਰਮ ਬੀਬੀ ਇਸ ਹੋਣੀ ਨੂੰ ਸਿਰ 'ਤੇ ਧਰ ਕੇ ਅਪਾਹਜ ਪਤੀ ਨਾਲ ਟੁਰ ਗਈ। ਇਸ ਪਤੀ ਨੂੰ ਕੋੜ ਦੀ ਬਿਮਾਰੀ ਫੁੱਟ ਰਹੀ ਸੀ ਜੋ ਦਿਨੋਂ ਦਿਨ ਵੱਧਦੀ ਗਈ। ਕਾਕੀ ਨੂੰ ਫਿਰ ਇਹ ਜੀਵਨ ਅਖਤਿਆਰ ਕਰਨਾ ਪਿਆ ਕਿ ਪਤੀ ਨੂੰ ਲੈ ਕੇ ਇੱਕ ਖਾਰੀ ਵਿੱਚ ਬਿਠਾ ਕੇ ਚਾਈ ਫਿਰਦੀ, ਪਿੰਡਾਂ ਜਾਂ ਨਗਰਾਂ ਦੀਆਂ ਗਲੀਆਂ ਵਿੱਚ ਜਾ ਕੇ ਟੁੱਕਰ ਮੰਗ ਲਿਆਵੇ। ਇਸ ਤਰ੍ਹਾਂ ਫਿਰਦੇ ਪਤੀ ਨੇ ਕਿਹਾ ਕਿ ਭਗਵਾਨੇ ਐਵੇਂ ਨਾ ਪਈ ਕੌਮ, ਚੱਲ ਤੀਰਥਾਂ ਨੂੰ ਚੱਲ। ਸਹਿਜੇ ਸਹਿਜੇ ਕਦੇ ਮੰਗਦੇ ਪਿੰਦੇ ਪਹੁੰਚ ਕੇ ਕੁਛ ਇਸ਼ਨਾਨ ਕਰਕੇ ਪਾਪ ਕੱਟੇ ਜਾਣ ਤਾਂ ਅਗਲਾ ਜਨਮ ਸਵਰੇ। ਇਹ ਸਲਾਹ ਕਰਕੇ ਬੀਬੀ ਖਾਰੀ ਚਾਈ ਮੰਗਦੀ ਪਿੰਦੀ ਗੁਰੂ ਕੇ ਚੱਕ ਆ ਗਈ। ਨਗਰੀ ਤੋਂ ਦੂਰ ਥਾਂ ਜਿੱਥੇ ਅੱਜ ਕੱਲ੍ਹ ਦਰਬਾਰ ਸਾਹਿਬ ਵਿੱਚ ਦੁਖਭਾਨੀ ਦੀ ਬੇਰ ਹੈ, ਇੱਥੇ ਕੋ ਵਾਰ ਸੋਹਣੀ ਛਾਂ ਦੇਖ ਕੇ ਅਤੇ ਥੋੜ੍ਹੀ ਥਾਂ 'ਤੇ ਖੜ੍ਹੇ ਜਲ ਨੂੰ ਅਤੇ ਉਸ ਵੇਲੇ ਦੀ ਵਹਿ ਰਹੀ ਸਮੀਰ ਨੂੰ ਤੱਕ ਕੇ ਪਤੀ ਦੀ ਖਾਰੀ ਨੂੰ ਜਲ ਕਿਨਾਰੇ ਛੋੜ ਗਈ ਅਤੇ ਆਪ ਰੋਟੀ ਮੰਗਣ ਪਿੰਡ ਨੂੰ ਚਲੀ ਗਈ। ਜਦ ਮੁੜ ਕੇ ਆਈ ਤਾਂ ਕੀ ਦੇਖੇ, ਖਾਰਾ ਮੂੰਦਾ ਪਿਆ ਹੈ ਅਤੇ ਉੱਤੇ ਇੱਕ ਨਵਾਂ ਨਰੋਆ ਆਦਮੀ ਬੈਠਾ ਹੈ। ਘਬਰਾ ਗਈ ਅਤੇ ਸਮਝੀ ਕਿ ਕਿਸੇ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਅਤੇ ਮੈਨੂੰ ਕਾਬੂ ਕਰਨ ਦੇ ਲਾਲਚ ਵਿੱਚ ਇੱਥੇ ਬੈਠਾ ਹੈ। ਝਿੜਕ ਕੇ ਬੋਲੀ, ਤੂੰ ਕੌਣ ਹੈ? ਉਸਨੇ ਕਿਹਾ, ਤੇਰਾ ਪਤੀ ਹਾਂ। ਗੱਲ ਕੀ ਉਹ ਵਿਥਿਆ ਸੁਣਾਵੇ, ਸੋਵਾਂ ਸੁਗੰਧਾ ਖਾਵੇ। ਬੀਬੀ ਵਧੇਰੇ ਗੁੱਸੇ ਹੁੰਦੀ ਜਾਵੇ। ਕੋਈ ਸਿਆਣੇ ਕੋਲੋਂ ਲੰਘ ਪਏ, ਉਹਨਾਂ ਸਾਰੀ ਗੱਲ ਸੁਣੀ ਅਤੇ ਕਿਹਾ, ਕਿਉਂ ਲੜਦੇ ਹੋ? ਸ੍ਰੀ ਗੁਰੂ ਰਾਮਦਾਸ ਜੀ ਨੇੜੇ ਹੀ ਹਨ, ਉਹ ਅੰਤਰਯਾਮੀ ਹਨ, ਉਹਨਾਂ ਕੋਲ ਚਲੋ, ਧਰਮ ਨੇ ਆਂ ਕਰ ਦੇਣਗੇ। ਸੋ ਦੋਵੇਂ ਸਾਹਿਬਾਂ ਪਾਸ ਆਏ। ਤ੍ਰੀਮਤ ਨੇ ਪਹਿਲੀ ਸਾਰੀ ਵਿਥਿਆ ਪੇਕੇ ਘਰ ਤੋਂ ਲੈ ਕੇ ਜਲ ਕਿਨਾਰੇ ਖਾਰੀ ਰੱਖਣ ਤੱਕ ਦੀ ਸੁਣਾਈ। ਫਿਰ ਮਰਦ ਨੇ ਕਿਹਾ, ਜਦ ਇਹ ਭਿੱਖਿਆ ਮੰਗਣ ਚਲੀ ਗਈ ਤਾਂ ਮੈਂ ਡਿੱਠਾ ਕਿ ਇੱਕ ਧਿਆਇਆ ਕਾਂ ਆਇਆ। ਮੈਂ ਖਾਰੀ ਵਿੱਚ ਛੱਪੜੀ ਕਿਨਾਰੇ ਬੈਠਾ ਸਾਂ, ਉੱਥੇ ਆ ਕੇ ਉਹ ਕਾਂ ਹੇਠਾਂ ਨੂੰ ਉਤਰਿਆ ਅਤੇ ਛੱਪੜੀ 'ਤੇ ਜਾ ਕੇ ਉਸਨੇ ਚੁੰਝਾਂ ਭਰ ਭਰ ਪਾਣੀ ਪੀਤਾ ਅਤੇ ਫਿਰ ਟੁਬਕੀ ਲਾਈ ਉਸ। ਮੇਰੇ ਦੇਖਦੇ ਦੇਖਦੇ ਉਹ ਚਿੱਟਾ ਹੋ ਗਿਆ, ਜਿਵੇਂ ਕਿ ਹੰਸ ਹੁੰਦਾ ਹੈ। ਫਿਰ ਉਹ ਉੱਡ ਗਿਆ। ਮੈਂ ਤੱਕਦਾ ਰਿਹਾ। ਤੱਕਦੇ ਤੱਕਦੇ ਮੈਨੂੰ ਸੋਚ ਫੁਰੀ ਕਿ ਇਹ ਥਾਂ 'ਤੇ ਜਲ ਤਾਂ ਸ਼ਕਤੀ ਵਾਲਾ ਹੈ, ਕਿਉਂ ਨਾ ਮੈਂ ਵੀ ਨਾਵਾਂ? ਪਰ ਇਕੱਲਾ ਹੇਠਾਂ ਪਹੁੰਚਾਂ ਕਿਵੇਂ ਅਤੇ ਸੰਭਲਾਂ ਕਿਵੇਂ? ਫਿਰ ਮੈਂ ਸੋਚਿਆ, ਰੇੜੀ ਪਾਵਾਂ। ਜੇ ਸ਼ਕਤੀ ਦੀ ਥਾਂ ਹੈ ਅਤੇ ਵੇਲਾ ਪੁਰਬੀ ਦਾ ਹੈ ਤਾਂ ਮੈਂ ਵੀ ਰਾਜ਼ੀ ਹੋ ਜਾ ਸਾਂ, ਅਤੇ ਜੇ ਉਡੀਕ ਕਰਾਂ ਵੋਟੀ ਦੀ ਤਾਂ ਖਬਰੇ ਪੁਰਬੀ ਦਾ ਸਮਾਂ ਬੀਤ ਜਾਵੇ, ਸੋ ਉਤਰ ਪਾਵਾਂ। ਅਤੇ ਜੇ ਜਲ ਡੂੰਘਾ ਹੈ ਤਾਂ ਮੈਂ ਸੰਭਲ ਨਾ ਸਕਿਆ ਅਤੇ ਡੁੱਬ ਗਿਆ ਤਾਂ ਵੀ ਪਲਾ ਹੈ, ਮੇਰੀ ਜੂਨ ਛੁੱਟੂ ਅਤੇ ਮੇਰੀ ਇਸਤਰੀ ਦੇ ਪਾਪ ਕੱਟੇ ਜਾਣਗੇ। ਉਹ ਮੇਰੀ ਸੇਵਾ ਤੋਂ ਖਲਾਸੀ ਪਾ ਕੇ ਕਿਤੇ ਭਜਨ ਕਰਕੇ ਦਿਨ ਗੁਜ਼ਾਰ ਲੈ ਸੀ। ਸੋ ਮੈਂ ਰਿੜ ਖੁੜ ਬੁਰੇ ਹਾਲੀ ਜਲ ਦੇ ਪਾਸ ਜਾ ਪਹੁੰਚਾ ਅਤੇ ਦੋ ਘੁੱਟ ਜਲ ਦੇ ਭਰ ਕੇ ਆਪ ਨੂੰ ਜਲ ਵਿੱਚ ਸੁੱਟ ਕੱਤਿਆ। ਡੁਬਕੀ ਲੱਗਦਿਆਂ ਅਤੇ ਦੋ ਘੁੱਟ ਪੀਂਦਿਆਂ ਮੇਰਾ ਰੋਗ ਦੂਰ ਹੋਣ ਲੱਗ ਗਿਆ ਅਤੇ ਮੈਂ ਸਾਵਧਾਨ ਨਵਾਂ ਨਿਰੋਆ ਜਲ ਵਿੱਚੋਂ ਨਿਕਲ ਆਇਆ ਅਤੇ ਇਸ ਆਪਣੀ ਪਤੀ ਬ੍ਰਿਤ ਭਾਗਵਾਨ ਦੀ ਉਡੀਕ ਵਿੱਚ ਬੈਠ ਰਿਹਾ। ਹੁਣ ਮੇਰੇ ਭਾਗ, ਸਤਿਗੁਰੂ ਜੀ ਦੇਖੋ, ਇਹ ਅਮੰਨਾ ਹੀ ਨਹੀਂ ਕਰਦੀ। ਸਤਿਗੁਰੂ ਜੀ ਨੇ ਬੀਬੀ ਨੂੰ ਕਿਹਾ, ਇਹ ਤੇਰਾ ਹੀ ਪਤੀ ਹੈ, ਦੇਖ ਇਸ ਦੀ ਇੱਕ ਉਂਗਲ ਹੱਥ ਦੀ ਉਸ ਵੇਲੇ ਨਹੀਂ ਸੀ ਭੇਜੀ, ਉਸ ਪਰ ਅਜੇ ਰੋਗ ਹੈ, ਦੇਖ ਹਰ ਪਰਖ। ਬੀਬੀ ਨੇ ਡਿੱਠਾ, ਠੀਕ ਉਂਗਲ 'ਤੇ ਰੋਗ ਉਸੇ ਤਰ੍ਹਾਂ ਹੈ ਸੀ। ਤਦ ਸਾਹਿਬ ਦੋਹਾਂ ਨੂੰ ਨਾਲ ਲੈ ਕੇ ਸੰਗਤ ਸਮੇਤ ਤੁਰ ਪਏ। ਥਾਂ ਨੇੜੇ ਹੀ ਸੀ। ਜਲ ਦੇ ਕੋਲ ਜਾ ਕੇ ਆਪ ਨੇ ਕਿਹਾ, ਲੈ ਬਈ ਆਪਣੀ ਉਂਗਲ ਜਲ ਵਿੱਚ ਪਾ। ਜਦ ਜਲ ਵਿੱਚ ਡੋਬ ਕੇ ਕੱਢੀ ਤਾਂ ਉਹ ਅਰੋਗ ਹੋ ਗਈ। ਹੁਣ ਇਸਤਰੀ ਨੂੰ ਇੱਕ ਤਾਂ ਪ੍ਰਤੱਖ ਸਬੂਤ ਮਿਲ ਗਿਆ, ਦੂਜੇ ਸਤਿਗੁਰੂ ਜੀ ਨੇ ਫੁਰਮਾ ਦਿੱਤਾ ਕਿ ਇਹ ਤੇਰਾ ਪਤੀ ਹੈ। ਇਸ ਥਾਂ ਇਹ ਕੌਤਕ ਸਾਡੇ ਸਤਿਗੁਰੂ ਨੇ ਵਰਤਾਇਆ ਹੈ ਤਾਂ ਕਿ ਜਗਤ ਨੂੰ ਪਤਾ ਲੱਗ ਜਾਵੇ ਕਿ ਇਹ ਥਾਂ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ ਅਤੇ ਦੱਸ ਗਏ ਸਨ कि ये टिकाणा हरि भजन दा हरि मंदर होएगा। ओह थां है जिथे श्री गुरु अमरदास जी दे हुकम विच असां कदे कुछ मिट्टी पुटवाई सी ते जो कुछ रुड़ रुड़ के इस विच जा पई है। इहो थां है जिस नूं असी तां पछाणदे हाँ, पर अज सारे लोग भी अमन्ना कर गए कि इहो थां है। हुण उस मर्द ते पतिव्रता ने चरण शरण लई नाम प्राप्त हो के सिखी धारण करके सेवा विच लग पए। ये सारी वार्ता सुन समझ के बीबी दे पिता ने भी शरण लई ते सिखी धारण कीती। अंत कर नरीना औलाद भाव नर औलाद यानी पुत्र ना होण करके इस दे पति नूं मुतबन्ना कर लिया। जिस थां कौतक वरतिया सी उसका नाम गुरु जी ने दुख पंजनी रखिया, जो नाम ते टिकाणा अज तक कायम है। इत्थे अनेकां लोग शरदा नाल इशनान करके वल होए ते उन्हां दे आप दसे हाल लोगों ने सुने वेखे हन। उस समय गुरु साहिब जी ने एक शब्द उच्चारण किया जिस दी उत्थान का ए दसी दी है। शब्द जो उचार होया ए है, गुजरी महला चौथा। गोविंद गोविंद प्रीतम मन प्रीतम, मिल संगत शब्द मन मोह है। जब गोविंद गोविंद त्याई है, सबको दान दे प्रभ ओ है। मेरे भाई जना मोको गोविंद 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 मन मोह है। गोविंद 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 गुण गावा, मिल गुर साध संगत जन सो है रहाओ। सुख सागर हर भगत है, गुरमत कौला रिद सिद्ध लागै पग ओ है। जन को राम नाम आधारा, हर नाम जपत हर नामो सो है। दुर्मत भागहीन मत फीके, नाम सुनत आवे मन रो है। कौआ काक कौ अमृत रस पाइए, तृप्ता विष्टा खाए मुख गो है। अमृत सर सतगुर सतवादी, जित नाते कौआ हंस हो है। नानक तन तन वडे वड पागी, जिन गुरमत नाम हृदय मलतो है। नौवा है पूरन ताल खटाया। इस तों पिछों ताल दी सेवा हुण बड़े जोरां नाल आरंभ होई। इत्थों ताईं के सरोवर सारा खुद गया। इस गल दी उगाई भाई गुरदास जी तो मिलदी है, जो लिखदे हन दिचै पूर्व देवणा, जिस दी वस्त सह कर आवै। बैठा सोडी पातशाह, रामदास सतगुरु कहावै। पूरन ताल खटाया, अमृतसर विच जोत जगावै। उल्टा खेल खसम दा, उल्टी गंग समुन समावै। दिता लईऐ आपणा, अणदिता कछ हथ न आवै। फिर आई कर अर्जने, पुत संसारी गुरु कहावै। जान न देसा सोडियों, होरस अजर न जरिया जावै। कर ही कीवत करै रहावै। इस पौड़ी नूं कोखियां समझ पैंदी है कि ताल पूरा पूरा खुद गया सी ते ताल दे विच काहे थड़े वांगू जगह ते उस तक रस्ता रुख लिया गया सी, क्योंकि तदों अमृतसर इस सरोवर दा नाम सी, शहर दा नाम नहीं सी। इस ताल विच जोत जगावण दा मतलब है कि इस दे विच बैठ के आप सत्संग लाउंदे सन। जिथे हुण हरिमंदर है, इत्थे श्री गुरु रामदास जी ने चाहो एक सोहना मंडप चाहो आरजी मंदिर साज लिया सी। उत्थे दीवान सजदे ते कथा कीर्तन सत्संग आउंदे सन। निरे जल विच तां बैठ के जोत नहीं जगाई जांदी। जो नगरी वसाई ते वसाई जा रही सी, उसका नाम गुरु का चक ते रामदासपुरा तदों लैंदे सन। अते अमृतसर ते रामदाससर सरोवर का नाम सी यथा वसदी सगन अपार अनूप रामदासपुर। हर हां नानक कसमल जाए नाइय रामदास सर। सो गुरु अर्जन देव जी ने खुद अनूप रामदासपुर अते रामदास सर आख्या है। गुरु रूप प्यारी सात संगत जी, इस लिखत दा अगला हिसाब जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतेह।